ਆਸਾ ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਆਸਾ ਰਾਗ ਫਰਮਾਉਂਦੇ ਨੇ ਸਲੋਕ। ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ, ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੇ। ਪ੍ਰਤੱਖ ਜੰਗਲ ਜੰਗਲ ਨੂੰ ਖੋਜਦੀ ਫਿਰਦੀਆਂ, ਤੀਰਥਾਂ ਤੀਰਥਾਂ ਉੱਤੇ ਖੋਜਦੀ ਫਿਰਦੀਆਂ, ਅਤੇ ਬਹੁਤੇ ਗ੍ਰੰਥ ਵੀ ਅਵਗਾਹੇ ਵਿਚਾਰ ਕੇ ਹਾਰ ਗਈਆਂ, ਪਰ ਉਹ ਪਰਮੇਸ਼ਰ ਨਹੀਂ ਮਿਲਿਆ ਮੈਨੂੰ। ਮਹਾਰਾਜ ਕਥਨ ਕਰਦੇ ਨੇ ਕਦੋਂ ਪਰਮੇਸ਼ਰ ਮਿਲਿਆ, ਫਿਰ ਕਹਿੰਦੇ ਜਿਸ ਵੇਲੇ ਸੰਤ ਜਨ ਮਿਲੇ ਤਾਂ ਮਨ ਦੇ ਵਿੱਚੋਂ ਹਰੀ ਨੂੰ ਪਾਉਣਾ ਕੀਤਾ। ਉਹਨਾਂ ਸਮਝਾਇਆ ਭਾਈ ਇਹ ਜੰਗਲਾਂ ਚ ਤੀਰਥਾਂ ਤੇ ਗ੍ਰੰਥਾਂ ਚ ਨਹੀਂ ਹੈਗਾ, ਉਹ ਫਿਰ ਕਿੱਥੇ ਆ ਜੀ? ਕਹਿੰਦੇ ਨਾਮ ਜਪਣ ਵਿੱਚ। ਵਾਹਿਗੁਰੂ ਕਹਿ ਤੇ ਅੰਦਰ ਦੇਖ, ਅੰਦਰ ਦੇਖ ਵਾਹਿਗੁਰੂ ਨੂੰ। ਐ ਘੁੰਮਣ ਫਿਰਨ ਨਾਲ ਨਹੀਂ ਮਿਲਦਾ ਪਰਮੇਸ਼ਰ। ਸ਼ੰਤ ਜਾ ਕਉ ਖੋਜੈ ਅਸੰਖ ਮੁਨੀ ਅਨੇਕ ਤਪੇ, ਬ੍ਰਹਮੇ ਕੋਟ ਅਰਾਧ ਹੈ ਗਿਆਨੀ ਜਾਪ ਜਪੇ। ਜਿਸ ਵਾਹਿਗੁਰੂ ਨੂੰ ਬੇਅੰਤ ਮੁਨੀ ਤੇ ਅਨੇਕਾਂ ਹੀ ਤਪੀ ਲੋਕ ਖੋਜਦੇ ਫਿਰਦੇ ਆ, ਕਰੋੜਾਂ ਬ੍ਰਹਮੇ ਜੀ ਨੂੰ ਅਰਾਧਦੇ ਅਤੇ ਗਿਆਨੀ ਜੀ ਦੇ ਜਾਪ ਨੂੰ ਜਪਦੇ ਆ। ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ, ਕਰ ਗਵਨ ਵਸੁਧਾ ਤੀਰਥ ਹੈ ਮੱਜਨ ਮਿਲਨ ਕਉ ਨਿਰੰਜਨਾ। ਇਹ ਸੁਖਮਨੀ ਸਾਹਿਬ ਚ ਪਾਠ ਆਇਆ ਸੀਗਾ, ਬੱਬਾ ਸੱਸੇ ਨੂੰ ਔਂਕੜ ਧੱਦੇ ਕਹਿੰਦਾ ਵਸੁਧਾ ਨਹੀਂ ਕਰਨਾ ਹੈ। ਵਸੁਧਾ ਧਰਤੀ ਨੂੰ ਕਹਿੰਦੇ ਨੇ, ਵਸੁਧਾ ਵਸੁਧਾ ਨਹੀਂ ਕਰਨਾ ਹੈ। ਫਰਮਾਉਂਦੇ ਨੇ ਕਿ ਨਿਰੰਜਨਾ ਜੋ ਮਾਇਆ ਮੈਲ ਤੋਂ ਰਹਿਤ ਜੋ ਬ੍ਰਹਮ ਹੈ, ਉਹਨੂੰ ਮਿਲਣ ਵਾਸਤੇ ਕਈ ਜਾਪ ਤਪ ਸੰਜਮ ਹੁੰਦਾ, ਇੰਦਰੀਆਂ ਨੂੰ ਰੋਕ ਕੇ ਰੱਖਣਾ, ਦਮਨ ਕਰਨਾ ਤੇ ਪੂਜਾ ਆਦਿ ਕਿਰਿਆ ਨੂੰ ਕਰਦੇ ਨੇ, ਅਤੇ ਕਈ ਅਨੇਕ ਤਰ੍ਹਾਂ ਦੇ ਗ੍ਰੰਥਾਂ ਦਾ ਸੋਧਨ ਹੁੰਦਾ ਵਿਚਾਰ ਕਰਦੇ ਨੇ, ਕਈ ਅੱਠੇ ਪਹਿਰ ਨਮਸਕਾਰਾਂ ਹੀ ਕਰਦੇ ਰਹਿੰਦੇ ਨੇ, ਕਈ ਵਸਦਾ ਹੁੰਦੀ ਧਰਤੀ ਉੱਤੇ ਫਿਰਨਾ ਹੀ ਕਰਦੇ ਨੇ, ਕਈ ਤੀਰਥਾਂ ਉੱਤੇ ਇਸ਼ਨਾਨ ਹੀ ਕਰੀ ਜਾਂਦੇ ਨੇ ਉਹਨੂੰ ਮਿਲਣ ਵਾਸਤੇ। ਮਾਨੁਖ ਬਨ ਤਿੰਨ ਪਸ਼ੂ ਪੰਖੀ ਸਗਲ ਤੁਝੈ ਆਰਾਧ ਤੇ, ਮਨੁੱਖ ਬਨ ਜੰਗਲ ਘਾਹ ਪਸ਼ੂ ਪੰਛੀ ਇਹ ਸਾਰੀਆਂ ਜੂਨਾਂ ਹੀ ਆ, ਉਹ ਆ ਪਰਮਾਤਮਾ ਨੂੰ ਆਰਾਧ ਹੀ ਨੇ ਸਾਰੇ ਜਾਣੇ। ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ। ਮਹਾਰਾਜ ਕਥਨ ਕਰਦੇ ਨੇ ਭਾਈ ਜੀਵ ਲਾਲ ਜੋ ਹੈ ਨਾ ਪਿਆਰਾ ਪਰਮਾਤਮਾ ਜੋ ਗੋਬਿੰਦ ਦਿਆਲੂ ਹੈ, ਉਹਦੀ ਗਤੇ ਜਿਹੜੀ ਪ੍ਰਾਪਤੀ ਹੈ ਉਹ ਕਿਤੇ ਹੋਰ ਨਹੀਂ ਹੋਣੀ, ਸਤਸੰਗਤ ਨਾਲ ਮਿਲਣ ਕਰਕੇ ਪ੍ਰਾਪਤੀ ਹੁੰਦੀ ਹੈ। ਕੋਟ ਬਿਸ਼ਨ ਅਵਤਾਰ ਸੰਕਰ ਜਟਾ ਧਾਰ, ਚਾਹੈ ਤੁਝੈ ਦਿਆਰ ਮਨ ਤਨ ਰੁਚ ਅਪਾਰ। ਕਰੋੜਾਂ ਵਿਸ਼ਨੂੰ ਤੇ ਹੋਰ ਅਵਤਾਰ, ਸ਼ੰਕਰ ਹੁੰਦਾ ਮਹਾਦੇਵ ਤੇ ਜੜਾਵਾਂ ਧਾਰੀ ਜੋਗੀ, ਅਵਤਾਰਾਂ ਦੇ ਧਾਰਨ ਵਾਲਾ ਵਿਸ਼ਨੂੰ ਕਰੋੜ ਵਾਰੀ ਅਤੇ ਜਟਾ ਧਾਰ ਜੋ ਸ਼ੰਕਰ ਮਹਾਦੇਵ ਹੈ, ਇਹ ਸਾਰੇ ਮਨ ਤਨ ਦੀ ਅਪਾਰ ਰੁਚੀ ਪ੍ਰੀਤੀ ਕਰਕੇ ਉਹ ਦਿਆਲੂ ਪਰਮਾਤਮਾ ਨੂੰ ਚਾਹੁੰਦੇ ਨੇ। ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ, ਸੁਰ ਸਿੱਧ ਗਣ ਗੰਧਰਵ ਧਿਆਵ ਹੈ ਜਖ ਕਿੰਨਰ ਗੁਣ ਭਨੀ। ਉਹ ਗੋਬਿੰਦ ਠਾਕੁਰ ਅਪਾਰ ਬੇਅੰਤ ਗੁਣਾਂ ਵਾਲਾ ਤੇ ਆਗਮ ਹੁੰਦਾ ਖੌਫ ਤੋਂ ਰਹਿਤ, ਉਹ ਵਾਹਿਗੁਰੂ ਸਾਰਿਆਂ ਦਾ ਮਾਲਕ ਸਭਨਾਂ ਵਿੱਚ ਪਰਿਪੂਰਨ ਹੈ। ਦੇਵ ਤੇ ਸਿੱਧ ਸ਼ਿਵਾਂ ਦੇ ਗਣ ਨੰਦੀ ਭ੍ਰਿੰਗੀ ਵਗੈਰਾ ਟਾਉਣਾ ਛਾਉਣਾ ਇਹ ਗਣ ਨੇ ਉਹਦੇ। ਸੋ ਇਸੇ ਪ੍ਰਕਾਰ ਦੇਵਤਿਆਂ ਦੇ ਗਵਈਏ ਗੰਧਰਵ ਹਾਹਾ ਹੂ ਹੂ ਉਹਨਾਂ ਦਾ ਨਾਮ ਹੈ, ਸਭ ਉਹ ਪਰਮੇਸ਼ਰ ਨੂੰ ਧਿਆਉਂਦੇ, ਯਕਸ਼ ਵੀ ਧਿਆਉਂਦੇ ਨੇ ਉਹਨੂੰ, ਕਿੰਨਰ ਵੀ ਧਿਆਉਂਦੇ ਨੇ ਉਹਨੂੰ। ਸੋ ਇਸੇ ਪ੍ਰਕਾਰ ਇਹ ਸਾਰੇ ਉਹਦੇ ਗੁਣਾਂ ਨੂੰ ਭਨੀ ਕਥਨ ਕਰਦੇ ਹਨ। ਕੋਟ ਇੰਦਰਾਂ ਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ, ਅਨਾਥ ਨਾਥ ਦਿਆਲ ਨਾਨਕ ਸਾਧ ਸੰਗਤ ਮਿਲ ਉਧਾਰ। ਮਹਾਰਾਜ ਜੀ ਕਹਿੰਦੇ ਕਰੋੜਾਂ ਹੀ ਇੰਦਰ ਤੇ ਅਨੇਕਾਂ ਦੇਵ ਤੇ ਉਹ ਸਵਾਮੀ ਪਰਮਾਤਮਾ ਦੇ ਜੈਕਾਰਿਆਂ ਨੂੰ ਜਪਦੇ ਨੇ। ਗੁਰੂ ਜੀ ਕਥਨ ਕਰਦੇ ਮਹਾਰਾਜ ਜੀ ਕਿ ਉਹ ਦਿਆਲੂ ਪਰਮਾਤਮਾ ਅਨਾਥਾਂ ਦਾ ਨਾਥ ਹੈ, ਮਾਲਕ ਹੈ, ਜਿਹਨੂੰ ਸਤਸੰਗਤ ਵਿੱਚੋਂ ਹੀ ਮਿਲਿਆ ਹੈ। ਜਿਸ ਕਿਸੇ ਨੂੰ ਮਿਲਿਆ ਉਹਦਾ ਉਧਾਰ ਹੁੰਦਾ, ਤਰਨਾ ਹੁੰਦਾ। ਸਤਿਗੁਰੂ ਕਹਿੰਦੇ ਸਤਸੰਗਤ ਤੋਂ ਬਿਨਾਂ ਇਹ ਕਿਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਕੋਟ ਦੇਵੀ ਜਾ ਕਉ ਸੇਵੈ ਲਖਮੀ ਅਨਕ ਭਾਂਤ। ਸਤਿਗੁਰੂ ਮਹਾਰਾਜ ਕਹਿੰਦੇ ਕਰੋੜਾਂ ਦੇਵੀਆਂ ਜੀ ਦੀ ਸੇਵਾ ਕਰਦੀਆਂ ਤੇ ਲੱਛਮੀਆਂ ਵੀ ਅਨੇਕ ਤਰ੍ਹਾਂ ਨਾਲ ਸੇਵਾ ਕਰਦੀਆਂ। ਇਹ ਥੋੜੀ ਸਮਝਣ ਦੀ ਲੋੜ ਹੁੰਦੀ, ਕਿਉਂਕਿ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਇਹ ਜਿਹੜੇ ਆਪਾਂ ਆਮ ਲੋਕ ਆਪਾਂ ਇਸ ਗੱਲ ਨੂੰ ਸਾਰੀ ਦੁਨੀਆਂ ਨੂੰ ਸੰਦੇਹ ਦਿੰਦੇ ਹਾਂ ਵੀ ਸ਼ਿਵ ਜੀ ਜਿਹੜੇ ਨੇ ਕੋਟ ਬਿਸ਼ਨ ਅਵਤਾਰ ਸ਼ੰਕਰ ਜਟਾ ਧਾਰ, ਇਹ ਸ਼ਿਵ ਜੀ ਇੱਕ ਨਹੀਂ, ਵਿਸ਼ਨੂੰ ਇੱਕ ਨਹੀਂ, ਬ੍ਰਹਮਾ ਇੱਕ ਨਹੀਂ, ਲਕਸ਼ਮੀ ਇੱਕ ਨਹੀਂ, ਇੰਦਰ ਇੱਕ ਨਹੀਂ, ਕਰੋੜਾਂ ਦੇਵੀਆਂ ਲਿਖੀਆਂ ਮਹਾਰਾਜ ਨੇ, ਲਖਮੀ ਅਨਕ ਭਾਂਤ, ਲਕਸ਼ਮੀਆਂ ਵੀ ਬਹੁਤ ਜ਼ਿਆਦਾ ਨੇ, ਕਿਉਂਕਿ ਇੱਕੀ ਪੁਰੀਆਂ ਦਾ ਇੱਕ ਬ੍ਰਹਿਮੰਡ ਹੁੰਦਾ, ਇਹਦੇ 'ਤੇ ਇੱਕ ਜਾਣੇ ਦਾ ਕੰਟਰੋਲ ਕਰਾਉਂਦੇ ਨੇ ਜਿਵੇਂ ਮੰਤਰੀ ਹੁੰਦੇ ਨੇ। ਇਸੇ ਤਰ੍ਹਾਂ ਕੋਟ ਬ੍ਰਹਿਮੰਡ ਨੇ ਅਤੇ ਕਰੋੜਾਂ ਹੀ ਇਹ ਸੰਭਾਲਣ ਵਾਲੇ, ਉਹਨਾਂ ਨੂੰ ਇਹਨਾਂ ਦੀਆਂ ਸੇਵਾਵਾਂ ਲਾਈਆਂ ਹੁੰਦੀਆਂ ਨੇ। ਇੱਕੀ ਬ੍ਰਹਿਮੰਡਾਂ ਨੂੰ ਇੱਕ ਲਕਸ਼ਮੀ ਸੰਭਾਲਦੀ ਹੈ, ਅਗਲੇ ਫਿਰ ਇੱਕੀ ਬ੍ਰਹਿਮੰਡ ਫਿਰ ਉਹਨਾਂ ਨੂੰ ਇੱਕ ਲਕਸ਼ਮੀ, ਉਹਨਾਂ ਵਿੱਚ ਇੱਕ ਇੱਕ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਲਾਏ ਹੁੰਦੇ ਨੇ, ਉਹਨਾਂ ਵਿੱਚ ਫਿਰ ਇੱਕ ਇੱਕ ਸਵਰਗ ਬਣਾਇਆ ਹੁੰਦਾ, ਕਰੋੜਾਂ ਹੀ ਸਵਰਗ ਹੁੰਦੇ ਨੇ। ਇਸੇ ਪ੍ਰਕਾਰ ਹੀ ਅੱਗੇ ਅੱਗੇ ਜਿਹੜਾ ਹੈ ਬਹੁਤ ਵੱਡੀ ਚੀਜ਼ ਆ, ਇਹ ਸਮਝਣ ਤੋਂ ਆਪਣੇ ਤੋਂ ਪਰੇ ਹੈ। ਕਾਲ ਪੁਰਖੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਸ ਕਰੋੜ ਜਲੇਸ਼। ਖੁਦ ਮਾਲਕ ਆਪ ਲਿਖਦਾ ਹੈ, ਜਦੋਂ ਮਾਲਕ ਗੁਰੂ ਨਾਨਕ ਦੇਵ ਜੀ ਦਸੇ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮਾਲਕ ਸ੍ਰਿਸ਼ਟੀ ਦਾ ਇਹੀ ਹੈ, ਇਹੀ ਲਿਖਦੇ ਨੇ। ਆਮ ਲੋਕ ਤਾਂ ਉਦਾਂ ਹੀ ਬਣਾ ਲੈਂਦੇ ਨੇ ਆਪਣਿਆਂ ਨੂੰ ਵੀ ਸਾਡੇ ਮਾਲਕ ਨੇ, ਪਰ ਨਹੀਂ, ਮਾਲਕ ਆਪ ਗੁਰੂ ਨਾਨਕ ਸਾਹਿਬ ਨੇ, ਆਪ ਨਰਾਇਣ ਕਲਾ ਤਾਰ ਭੱਟਾਂ ਨੇ ਲਿਖਿਆ। ਸਿੱਖਾਂ ਨੇ ਲਿਖਿਆ ਹੁੰਦਾ ਫਿਰ ਕੋਈ ਕਹਿ ਦਿੰਦਾ ਭੱਟਾਂ ਨੇ ਲਿਖਿਆ। ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਭੱਟ ਕੌਣ ਨੇ? ਜਦੋਂ ਚਾਰ ਵੇਦ ਇੱਕ ਵਾਰੀ, ਵੇਦਾਂ ਦੇ ਦੋ ਰੂਪ ਹੁੰਦੇ ਨੇ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਤਾਂ ਸੋ ਸਾਹਮਣੇ ਪ੍ਰਕਾਸ਼ ਨੇ, ਇੱਕ ਮਹਾਰਾਜ ਦਾ ਪ੍ਰਕਾਸ਼ ਸਰੂਪ ਹੈ, ਉਹ ਅਲੱਗ ਹੈ। ਹਰੇਕ ਚੀਜ਼ ਦੇ ਦੋ ਦੋ ਰੂਪ ਨੇ, ਜਿਵੇਂ ਆਪਣਾ ਇੱਕ ਸਰੀਰ ਹੈ, ਇੱਕ ਆਪਾਂ ਅੰਦਰ ਵੀ ਹਾਂ ਇਹਦੇ ਬੈਠੇ, ਸਰੀਰ ਦੇ ਵਿੱਚ ਆਪਣੇ ਵੀ ਦੋ ਰੂਪ ਨੇ ਇਹ। ਇਸੇ ਤਰ੍ਹਾਂ ਹੀ ਸੂਰਜ ਇੱਕ ਤਾਂ ਚਾਨਣ ਕਰਦਾ, ਇੱਕ ਸੂਰਜ ਜਿਹੜਾ ਹੁੰਦਾ ਦੇਵ ਰੂਪ ਹੈ, ਉਹ ਅਲੱਗ ਹੈ, ਉਹੀ ਚੀਜ਼ ਹੈ। ਇਸੇ ਪ੍ਰਕਾਰ ਹੀ ਇਹ ਜਿਹੜਾ ਅਲੱਗ ਅਲੱਗ ਰੂਪ ਸਾਰਿਆਂ ਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਰੂਪ ਨੇ, ਸੋ ਅਕਾਲ ਰੂਪ ਵੀ ਨੇ, ਇਹ ਸਾਰਿਆਂ ਦੇ ਰੂਪ ਦੋ ਦੋ ਪ੍ਰਕਾਰ ਦੇ ਹੁੰਦੇ ਨੇ। ਦਿਵ ਰੂਪ ਕਹਿੰਦੇ ਨੇ ਉਹਨੂੰ, ਪ੍ਰਤੱਖ ਰੂਪ ਹੋਰ, ਚੰਦਰਮਾ ਜਿਹੜਾ ਉੱਤੇ ਅਸਮਾਨ ਤੇ ਹੈ, ਇਹ ਚੰਦਰਮਾ ਮਿੱਟੀ ਰੂਪ ਹੈ ਸਾਰਾ, ਪਰ ਇਹ ਚੰਦਰਮਾ ਨੂੰ ਚਲਾਉਣ ਵਾਲਾ ਜਿਹੜਾ ਚੰਦਰਮਾ, ਉਹ ਅਲੱਗ ਹੈ। ਇਹ ਗੱਲ ਗਾਹਾਂ ਦੀ ਹੈ, ਵੈਸੇ ਇੱਥੇ ਸੁਣਾਉਣੀ ਨਹੀਂ ਚਾਹੀਦੀ ਸਟੇਜ ਤੇ, ਕਿਉਂਕਿ ਆਮ ਜਿਹੜੇ ਅਭਿਆਸੀ ਬੰਦੇ ਉਹਨਾਂ ਲਈ ਤਾਂ ਠੀਕ ਹੈ, ਦੂਜੇ ਬੰਦੇ ਭੁਲੇਖਾ ਜਿਹਾ ਖਾ ਕੇ ਗੇੜਾ ਖਾ ਜਾਂਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਗੱਲ ਹੋ ਕੀ ਰਹੀ ਜਾਂ ਇਹ ਗੱਲ ਹੁੰਦੀ ਵੀ ਕਿ ਨਹੀਂ ਹੁੰਦੀ। ਪਰ ਜੇ ਤੁਸੀਂ ਸਾਰੀ ਜ਼ਿੰਦਗੀ ਇੱਥੇ ਕਿ ਬੈਠੇ ਰਹੇ, ਫਿਰ ਇੱਥੇ ਹੀ ਬੈਠੇ ਰਹਿਣਾ, ਥੋੜ੍ਹੀ ਗਾਹਾਂ ਦੀ ਤਰੱਕੀ ਕਰਕੇ ਗਾਹਾਂ ਵੀ ਨਿਗਾਹ ਮਾਰ ਕੇ ਦੇਖ ਲਓ, ਦਿਵ ਦ੍ਰਿਸ਼ਟੀ ਖੋਲ੍ਹ ਕੇ ਦੇਖੋ ਕਿੰਨਾ ਹੀ ਕੁਛ ਹੋਰ ਵੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਸਾਰਾ ਕੁਛ ਬੇਅੰਤੀ ਬੇਅੰਤ ਹੈ। ਤਾਂ ਮਹਾਰਾਜ ਜੀ 456 ਅੰਗ ਤੇ ਫਰਮਾਉਂਦੇ ਨੇ, ਗੁਪਤ ਪ੍ਰਗਟ ਜਾ ਕਉ ਅਰਧ ਹੈ ਪੌਣ ਪਾਣੀ ਦਿਨ ਸਰਾਤ। ਹੁਣ ਸਤਿਗੁਰੂ ਖੋਲਦੇ ਨੇ ਭੇਦ ਨੂੰ ਕਿ ਗੁਪਤ ਰਹਿਣ ਵਾਲੇ ਤੇ ਪ੍ਰਗਟ ਰਹਿਣ ਵਾਲੇ ਸੁਰ ਸਿੱਧ ਆਦਿਕ ਜਿਹਨੂੰ ਅਰਾਧਦੇ ਨੇ। ਗੁਪਤ ਦੁਨੀਆ ਵੀ ਹੈਗੀ ਇੱਕ ਤੇ ਪ੍ਰਗਟ ਦੁਨੀਆ ਵੀ ਹੈਗੀ ਇੱਕ। ਮਹਾਰਾਜ ਕਹਿੰਦੇ ਗੁਪਤ ਦੁਨੀਆ ਵੀ ਬਹੁਤ ਜ਼ਿਆਦਾ ਆ, ਉਹ ਆਪਾਂ ਨੂੰ ਨਹੀਂ ਵੀਂਹਦੇ, ਇੱਥੇ ਤੁਰੇ ਇੱਥੇ ਫਿਰਦੇ ਆ, ਕਥਾ ਉਹ ਵੀ ਸੁਣਦੇ ਆ, ਉਹ ਵੀ ਬੈਠੇ ਆ ਤੇ ਆਪਾਂ ਵੀ ਬੈਠੇ ਆ ਇੱਥੇ, ਉਹ ਆਪਣੇ ਆਪਣੇ ਥਾਂ ਤੇ ਬੈਠੇ ਆ। ਸੋ ਇਸ ਕਰਕੇ ਉਹ ਵੀ ਸੁਣ ਕੇ ਜਾਂਦੇ ਕਥਾ, ਅੰਦਰਲੀ ਦੁਨੀਆ ਬਾਹਰਲੀ ਦੁਨੀਆ, ਕਿਉਂਕਿ ਉਹਨਾਂ ਨੂੰ ਵੀ ਭਲਾ ਚਾਹੀਦਾ, ਉਹ ਵੀ ਜੂਨਾਂ 'ਚ ਤੁਰੇ ਫਿਰਦੇ। ਕਈ ਜਣੇ ਜਿਹੜੇ ਆ ਹੋਰ ਗਾਹਾਂ ਤਰੱਕੀਆਂ ਚਾਹੁੰਦੇ, ਆਪਣਾ ਭਲਾ ਚਾਹੁੰਦੇ ਨੇ। ਇਹ ਸਾਰਾ ਕੁਝ ਬਹੁਤ ਗਿਆਨ ਦੀ ਚੀਜ਼ ਹੈ। ਚਿੱਤਰਗੁਪਤ ਜਿਹਨੂੰ ਪ੍ਰਗਟ ਰੂਪ ਪਰਮੇਸ਼ਰ ਨੂੰ ਅਰਾਧਨੇ, ਚਿੱਤ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰਨ ਵਾਲੇ ਮਹਾਤਮਾ ਜਿਹਨੂੰ ਅਰਾਧਦੇ ਨੇ, ਪੌਣ ਪਾਣੀ ਪੰਜੇ ਤੱਤ ਰਾਤ ਦਿਨ ਉਹਨੂੰ ਅਰਾਧਦੇ ਨੇ। ਪਵਨ ਦੇ ਵਿੱਚੋਂ ਛਾਂ ਛਾਂ ਦੀ ਆਵਾਜ਼ ਆਉਂਦੀ ਹੈ, ਅਸਲ ਵਿੱਚ ਪਵਨ ਵੀ ਵਾਹਿਗੁਰੂ ਵਾਹਿਗੁਰੂ ਕਰਦੀ ਹੈ। ਇਹ ਕਿਹਨੂੰ ਸੁਣਦਾ? ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀ ਹੈ ਸਭ ਹਰ ਹਰ ਨਾਮ ਤੇ ਆਵੇ ਰਾਮ। ਧਰਤੀ ਵੀ ਉਹ, ਧਰਤੀ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ, ਦਰਖਤਾਂ ਵਿੱਚੋਂ ਵੀ ਆਉਂਦੀ ਹੈ, ਪਾਣੀ ਵਿੱਚੋਂ ਵੀ ਆਵਾਜ਼ ਆਉਂਦੀ ਹੈ, ਪਰ ਆਪਾਂ ਨੂੰ ਨਹੀਂ ਸੁਣਦੀ ਉਹ, ਬ੍ਰਹਮ ਗਿਆਨੀ ਨੂੰ ਪਤਾ ਲੱਗ ਜਾਂਦਾ। ਨਖਿਅਤਰ ਸਸੀਅਰ ਸੂਰ ਤੇ ਆਵੈ ਬਸੁਧ ਗਗਨਾ ਗਾਵੈ। ਨਖਿਅਤਰ ਹੁੰਦੇ ਤਾਰੇ ਜਾਂ 27 ਨਖਿਅਤਰ, ਸਸੀ ਹੁੰਦਾ ਚੰਦਰਮਾ ਤੇ ਸੂਰਜ ਸਭ ਤੇ ਆਉਂਦੇ ਨੇ, ਬਸੁਧ ਹੁੰਦਾ ਪ੍ਰਿਥਵੀ ਅਤੇ ਗਗਨਾ ਹੁੰਦੀ ਆਕਾਸ਼ ਵੀ, ਜਿਹਦੇ ਜਸ ਨੂੰ ਗਾਉਂਦੇ ਨੇ। ਜੇ ਮੈਂ ਕਹਾਂ ਮੇਰੀ ਕੋਈ ਨਾ ਮੰਨੇ, ਪਰ ਜੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗੁਰੂ ਅਰਜਨ ਦੇਵ ਲਿਖਦੇ, ਤਾਂ ਮੰਨੋ। ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵੈ। ਸਾਰੀਆਂ ਖਾਣੀਆਂ ਅੰਡ ਜੇਰਜ ਸੇਤ ਜੋਤ ਪੁਜ, ਸਾਰੀਆਂ ਬਾਣੀਆਂ ਪਰਾ ਪਸੰਤੀ ਮੱਧਮਾ ਬੈਖਰੀਏ, ਸਦਾ ਸਦਾ ਹੀ ਧਿਆਉਂਦੇ ਨੇ। ਸਦਾ ਰੂਪ ਪਰਮਾਤਮਾ ਨੂੰ ਸਦਾ ਹੀ ਧਿਆਉਂਦੇ ਨੇ। ਸਿਮਰਤ ਪੁਰਾਣ ਚਤੁਰ ਵੇਦ ਹੈ ਖੱਟ ਸ਼ਾਸਤਰ ਜਾ ਕਉ ਜਪਾਤ। 27 ਸਿਮਰਤੀਆਂ 18 ਪੁਰਾਣ 4 ਵੇਦ 6 ਸ਼ਾਸਤਰ ਵੀ ਉਹਨੂੰ ਜਪਦੇ ਨੇ। ਸੋ ਇਹ ਜਿਹੜੇ ਭੱਟਾਂ ਦੀ ਗੱਲ ਆਪਾਂ ਲਿਖੀ ਹੈ। ਇੱਕ ਵਾਰੀ ਚਾਰ ਵੇਦਾਂ ਦਾ ਜਿਹੜਾ ਰੂਪ ਹੈ ਨਾ, ਚਾਰ ਵੇਦ ਤਾਂ ਪੁਸਤਕ ਰੂਪ ਨੇ ਉਦਾਂ, ਪਰ ਉਹਨਾਂ ਚਾਰ ਦੇ ਰੂਪ ਵੱਖਰੇ ਬੰਦਿਆਂ ਵਰਗੇ ਵੀ ਹੁੰਦੇ ਨੇ। ਇਹ ਉੱਪਰਲੀ ਗੱਲ ਹੈ ਰੂਹਾਨੀਅਤ ਦੀ। ਜਦੋਂ ਇਹ ਇੱਕ ਵਾਰ ਸਵਰਗਾਂ ਦੇ ਵਿੱਚ ਬੈਠੇ ਸੀ, ਬ੍ਰਹਸਪਤੀ ਇਹਨਾਂ ਦਾ ਗੁਰੂ ਹੈ, ਜਦੋਂ ਗਿਆ ਉਹ ਬ੍ਰਹਮਾ ਜੀ ਵੇਦਾਂ ਨੂੰ ਲਿਖਣ ਵਾਲੇ, ਬ੍ਰਹਮਾ ਜੀ ਤੇ ਵੇਦ ਉੱਠ ਕੇ ਖੜੇ ਹੀ ਨਾ ਹੋਏ ਉਹਨਾਂ ਦੇ ਸਤਿਕਾਰ ਵਜੋਂ। ਸੋ ਬ੍ਰਹਸਪਤੀ ਜੀ ਕਹਿਣ ਲੱਗੋ, ਤੁਸੀਂ ਸਤਿਕਾਰ ਗੁਰੂ ਦਾ ਹੀ ਨਹੀਂ ਕਰਦੇ, ਹੱਦ ਹੋ ਗਈ, ਕਾਹਦੇ ਤੁਸੀਂ ਵੇਦ ਰਚੇ ਗਏ ਹੋ, ਜਾਓ ਜਾ ਕੇ ਮਨੁੱਖਾ ਜਨਮ ਲਓ ਧਰਤੀ ਤੇ, ਜਾਓ ਭੱਜੋ ਇੱਥੋਂ। ਉਸ ਵਕਤ ਸਰਾਪ ਦੇ ਦਿੱਤਾ। ਚਾਰ ਵੇਦਾਂ ਨੇ 16 ਰੂਪ ਧਾਰੇ ਜਨਮ ਲੈਣ ਤੇ, ਬ੍ਰਹਮਾ ਜੀ ਨੇ ਇੱਕ। ਸੋ ਭਿੱਖਾ ਜਿਹੜਾ ਨਾਮ ਆਉਂਦਾ ਭੱਟਾਂ ਚ, ਬ੍ਰਹਮਾ ਜੀ ਆ ਤੇ 16 ਰੂਪ 16 ਭੱਟਾਂ ਨੇ ਧਾਰੇ, 16 ਭੱਟ ਤੇ ਇੱਕ ਭਿੱਖਾ ਜੀ ਬ੍ਰਹਮਾ ਜੀ, 17 ਜਾਣੇ ਆਏ ਸੀ ਇਹ ਦੁਨੀਆਂ ਤੇ। ਫਿਰ ਇਹ ਚਰਨੀ ਪੈ ਗਏ ਸੀ ਬ੍ਰਹਸਪਤੀ ਜੀ ਦੇ, ਕਹਿੰਦੇ ਮਹਾਰਾਜ ਫਿਰ ਸਾਡਾ ਉਧਾਰ ਕਿਵੇਂ ਹੋਊਗਾ। ਕਹਿੰਦੇ ਜਦੋਂ ਗੁਰੂ ਅਰਜਨ ਦੇਵ ਜੀ ਸ੍ਰਿਸ਼ਟੀ ਤੇ ਅਕਾਲ ਪੁਰਖ ਬਣ ਕੇ ਉਸ ਰੂਪ ਚ ਆਉਣਗੇ ਨਾ, ਉਦੋਂ ਤੁਸੀਂ ਜਾਇਓ ਉਸ ਧਰਤੀ ਤੇ ਅੰਮ੍ਰਿਤਸਰ, ਤੇ ਉਸ ਵਕਤ ਜਾ ਕੇ ਉਹਨੂੰ ਮੱਥਾ ਟੇਕਿਓ। ਉਦੋਂ ਤੁਹਾਨੂੰ ਤੁਹਾਡੇ ਕੋਲ ਨਾ, ਤੁਹਾਡੇ ਪਾਸੋਂ ਫਿਰ ਇਹ ਜਿਵੇਂ ਸੱਤੇ ਬਲਵੰਡੇ ਤਾਂ ਆਪਾਂ ਜਾਣਦੇ ਨਾ, ਉਹਨਾਂ ਤੋਂ ਗਲਤੀ ਹੋਈ ਤਾਂ ਉਹਨਾਂ ਤੋਂ ਵਾਰ ਲਿਖਵਾ ਕੇ ਉਹਨਾਂ ਦਾ ਉਧਾਰ ਕੀਤਾ। ਫਿਰ ਇਹ 16 ਜਾਣਿਆਂ ਤੋਂ ਸਮੇਤ ਬ੍ਰਹਮਾ ਜੀ ਦੇ ਉਸਤਤ ਲਿਖਵਾਈ ਭੱਟਾਂ ਦੇ ਸਵਈਏ, ਉਹਨਾਂ ਨੇ ਭੱਟਾਂ ਦੇ ਸਵਈਏ ਲਿਖ ਕੇ ਫਿਰ ਆਪਣੇ ਆਪ ਨੂੰ ਬਖਸ਼ਵਾਇਆ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਆਪਾਂ ਨੂੰ ਸਮਝਾਉਂਦੇ ਹਨ, ਪਤਤ ਪਾਵਨ ਭਗਤ ਵਛਲ ਨਾਨਕ ਮਿਲੀਐ ਸੰਗ ਸਾਥ। ਮਹਾਰਾਜ ਕਥਨ ਕਰਦੇ ਉਹ ਪਤਤ ਪਾਵਨ ਪਾਪੀਆਂ ਦੇ ਪਵਿੱਤਰ ਕਰਨ ਵਾਲਾ ਤੇ ਭਗਤਾਂ ਦਾ ਪਿਆਰਾ ਵਾਹਿਗੁਰੂ ਸੰਗ ਸਾਥ ਹੁੰਦਾ, ਸ਼ਾਂਤਾਤਮਾ ਸੰਤਾਂ ਦੇ ਸੰਗ ਵਿੱਚੋਂ ਮਿਲਦਾ। ਇਹ ਪਾਠ ਧਿਆਨ ਨਾਲ ਪਾਠੀ ਨੋਟ ਕਰ ਲੈਣ, ਸ਼ਾਂਤ ਨਹੀਂ ਕਰਨਾ ਇਹਨੂੰ, ਸਾਥ, ਇਹ ਸਾਥ ਹੀ ਹੈ। ਸਾਥ ਹੁੰਦਾ ਸੱਤ ਸਰੂਪ ਸੰਤਾਂ ਦਾ ਸੰਗ। ਜੇਤੀ ਪ੍ਰਭੂ ਜਨਾਈ ਰਸਨਾ ਤੇਤ ਪਨੀ, ਅਨਜਾਨਤ ਜੋ ਸੇਵੈ ਤੇਤੀ ਨਹਿ ਜਾਏ ਗਨੀ। ਹੇ ਵਾਹਿਗੁਰੂ, ਜਿੰਨੀ ਕੁ ਸ੍ਰਿਸ਼ਟੀ ਆਪ ਨੇ ਮੈਨੂੰ ਸਮਝਾਈ ਹੈ, ਉਨੀ ਕੁ ਤੇ ਮੈਂ ਰਸਨਾ ਨਾਲ ਕਹੀ ਹੈ। ਵੀ ਨਿਮਰਤਾ ਦੇਖ ਲਓ ਮਹਾਰਾਜ ਦੀ, ਸਾਰਾ ਕੁਛ ਲਿਖਤਾ। ਜਿਵੇਂ ਗੁਰੂ ਨਾਨਕ ਦੇਵ ਜੀ ਸੋਦਰ ਲਿਖ ਕੇ ਬਾਅਦ ਚ ਕਹਿੰਦੇ, ਹੋਰ ਕਿਤੇ ਤੁਦਨੋਂ ਗਾਵਨ ਸੇ ਮੈਂ ਚਿੱਤ ਨਾ ਆਵਨ। ਹੋਰ ਹੁਣ ਤੁਸੀਂ ਕਿੰਨੇ ਕੁ ਦੱਸਣੇ, ਤੁਹਾਨੂੰ ਸਾਰਾ ਤਾਂ ਪਤਾ ਹੀ ਹੈ। ਕਹਿੰਦੇ ਮੈਂ ਲੋਕਾਂ ਨੂੰ ਨਿਮਰਤਾ ਸਿਖਾਉਣੀ ਹੈ, ਵੀ ਇੰਨਾ ਕੁਛ ਕਰਕੇ ਵੀ ਨਿਮਰਤਾ ਰੱਖਣੀ ਹੈ। ਪੰਜਵੇਂ ਪਾਤਸ਼ਾਹ ਨੇ ਸਰੂਪ ਸਾਰਾ ਲਿਖ ਕੇ ਕਿਹਾ, ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਜੋ ਕੀਤਾ ਹੋਈ। ਮਹਾਰਾਜ ਕਹਿੰਦੇ ਜੇ ਮੈਂ ਨਿਮਰਤਾ ਇਹਨਾਂ ਨੂੰ ਸਿਖਾਉਣੀ, ਮੈਨੂੰ ਵੀ ਰੱਖਣੀ ਪੈਣੀ, ਨਹੀਂ ਤੇ ਇਹਨਾਂ ਨਿਮਰਤਾ ਨਹੀਂ ਸਿੱਖਣੀ। ਕਹਿੰਦੇ ਮੇਰੇ ਅਣਜਾਣ ਪੁਣੇ ਵਿੱਚ ਭਾਵ ਮੇਰੇ ਨਾ ਮਾਲੂਮ ਪੁਣੇ ਵਿੱਚ ਜੋ ਆਪ ਨੂੰ ਸੇਵਦੀ ਹੈ, ਉਨੀ ਸਾਰੀ ਦੀ ਸਾਰੀ ਸ੍ਰਿਸ਼ਟੀ ਮੇਰੇ ਕੋਲੋਂ ਗਿਣੀ ਨਹੀਂ ਜਾਂਦੀ। ਨਾਲੇ ਸਾਰੀ ਗਿਣ ਵੀ ਦਿੱਤੀ, ਨਾਲੇ ਨਿਮਰਤਾ ਜਣਾਉਂਦੇ। ਕਹਿੰਦੇ ਮੈਂ ਜੀ ਅਣਜਾਣ ਹੈ ਜੀ, ਹਾਲੇ ਮੈਨੂੰ ਸਾਰਾ ਨਹੀਂ ਮੈਂ ਲਿਖ ਸਕਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਅਵਗਤ ਅਗਨਤ ਅਥਾਹ ਠਾਕੁਰ ਸਗਲ ਮੰਜੇ ਬਾਹਰਾ। ਜਿਹਦੀ ਅਵਗਤ ਹੁੰਦੀ ਪ੍ਰਾਪਤੀ ਬੜੀ ਮੁਸ਼ਕਲ ਹੈ, ਤੇ ਅਗਨਤ ਹੁੰਦੀ ਗਿਣਤੀ ਤੋਂ ਰਹਿਤ ਹੈ, ਅਰਥਾਹ ਹੁੰਦਾ ਡੂੰਘਾ ਹੈ, ਸਾਰਿਆਂ ਦਾ ਠਾਕੁਰ ਸਵਾਮੀ ਮਾਲਕ ਹੈ, ਸਾਰਿਆਂ ਦੇ ਮੰਜੇ ਵਿੱਚ ਹੁੰਦਾ, ਵਿੱਚ ਮੰਜੇ ਤੋਂ ਭਾਵ ਵਿੱਚ ਹੁੰਦਾ, ਵਿੱਚ ਹੁੰਦਾ ਹੋਇਆ ਵੀ ਸਭ ਤੋਂ ਬਾਹਰ। ਸਰਬ ਜਾਚਕ ਏਕ ਦਾਤਾ ਨਹਿ ਦੂਰ ਸੱਗੀ ਜਾਹਰਾ। ਸਾਰੇ ਉਹਦੇ ਜਾਚਕ ਮੰਗਤੇ ਨੇ, ਇੱਕ ਉਹੀ ਦਾਤਾ ਹੈ, ਦੂਰ ਨਹੀਂ, ਜਾਹਰਾ ਪ੍ਰਗਟ ਹੀ ਸਾਡਾ ਉਹ ਸੰਗੀ ਹੈ, ਸੰਗੀ ਦੂਰ ਸੰਗੀ ਜਾਹਰਾ, ਨਹਿ ਦੂਰ ਸੰਗੀ ਜਾਹਰਾ। ਸੋ ਇਸ ਕਰਕੇ ਉਹ ਜੰਗ ਸੰਗੀ ਹੈ ਸਾਡਾ, ਪ੍ਰਗਟ ਰੂਪ ਦੇ ਵਿੱਚ ਹੀ ਸੰਗੀ ਹੈ। ਵਸ ਭਗਤ ਥੀ ਆ ਮਿਲੇ ਜੀ ਆ ਤਾਂ ਕੀ ਉਪਮਾ ਕਿਤ ਗਨੀ। ਉਹਨਾਂ ਭਗਤਾਂ ਦੇ ਵਸੀਕਾਰ ਹੋਇਆ ਜੋ ਜੀ ਕਰਕੇ ਉਹ ਨਾਲ ਮਿਲੇ ਨੇ, ਉਹਦੀ ਉਪਮਾ ਕਿਸ ਪ੍ਰਕਾਰ ਗਿਣਨਾ ਕਰੀਏ, ਭਾਵ ਉਹ ਬੇਅੰਤ ਹੈ। ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧ ਹੈ ਧਰ ਚਰਨੀ। ਉਸ ਅੱਗੇ ਇਉਂ ਬੇਨਤੀ ਕਰੋ, ਇਹ ਵਾਹਿਗੁਰੂ ਮੈਨੂੰ ਇੱਕ ਦਾਨ ਦੇ ਦਿਓ ਕਿ ਕਹਿੰਦੇ ਜੋ ਸੰਤਾਂ ਦੇ ਚਰਨਾਂ ਤੇ ਮੇਰਾ ਮੱਥਾ ਟੇਕਿਆ ਰਹੇ ਹਮੇਸ਼ਾ, ਮੈਂ ਮਹਾਂਪੁਰਖਾਂ ਦੇ ਚਰਨਾਂ ਪਰ ਆਪਣਾ ਮਸਤਕ ਲਾਵਾਂ। ਕਿਉਂ? ਕਹਿੰਦੇ ਕਿਉਂਕਿ ਉਸ ਸਰੀਰ ਵਿੱਚ ਹੁਣ ਮੈਂ ਨਹੀਂ ਰਹੀ, ਜਿੱਥੇ ਤੂੰ ਹੀ ਹੈ ਉੱਥੇ ਤਾਂ ਮੈਂ ਮਸਤਕ ਧਰਾਂਗਾ ਹੀ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਹੁਣ ਉੱਥੇ ਤਾਂ ਮੈਂ ਮਸਤਕ ਰੱਖਣਾ ਹੀ ਹਾਂ ਨਾ, ਜਾ ਕੇ ਜਿੱਥੇ ਉਹ ਜਿਹੜਾ ਅੰਦਰ ਸੀ ਪਹਿਲਾਂ ਉਹਦੇ, ਉਹ ਤੇ ਖਤਮ ਹੋ ਗਿਆ ਹੈ, ਉੱਥੇ ਤਾਂ ਹੁਣ ਤੂੰ ਆਪ ਹੀ ਬੈਠਾ ਹੈ। ਇਹ ਮੈਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ, ਇਹ ਮੈਨੂੰ ਦਾਨ ਦੇ ਦਿਓ। ਮੋਕੋ ਕਰ ਸੰਤਨ ਕੀ ਧੂਰੇ। ਉਹ ਇੱਕੋ ਹੀ ਗੱਲ ਦੇ ਲੋਕ ਵੈਸੇ ਮੰਗਣ ਪੈ ਜਾਂਦੇ ਹੁੰਦੇ ਆ ਜੀ, ਉਹ ਗੱਲ ਜਿਹੜੀ ਆ ਨਾ ਸਮਝਣ ਵਾਲੀ, ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਨਹੀਂ ਸੁਣਦੇ, ਕਈ ਚੀਜ਼ਾਂ ਉਦੋਂ ਤੱਕ ਸਪਸ਼ਟ ਨਹੀਂ ਹੁੰਦੀਆਂ। ਆਸਾ ਮਹੱਲਾ ਪੰਜਵਾ ਸਲੋਕ ਉਦਮ ਕਰੋ ਵਡ ਭਾਗੀ ਹੋ ਸਿਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੈ ਦੁਖ ਦਰਦ ਭਰਮ ਜਾਏ। ਪੰਜਵੇਂ ਪਾਤਸ਼ਾਹ ਆਸਾ ਰਾਗ ਸਲੋਕ ਫਰਮਾਉਂਦੇ ਆ ਭਾਈ ਵੱਡਿਆਂ ਭਾਗਾਂ ਵਾਲਿਓ ਜੀਵੋ ਸਰੀਰ ਵਿੱਚ ਉਦਮ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ। ਜਿਹਦੇ ਸਿਮਰਨ ਕਰਕੇ ਸਾਰੇ ਸੁਖ ਪ੍ਰਾਪਤ ਹੁੰਦੇ ਨੇ, ਦੁੱਖ ਜਨ ਦਰਦ, ਦੁੱਖ ਮਨ ਦਾ, ਦਰਦ ਤਨ ਦਾ ਅਤੇ ਭਰਮ ਜਿਹੜਾ ਦੂਰ ਹੋ ਜਾਂਦਾ, ਛੰਤ ਉਚਾਰਦੇ ਨੇ। ਨਾਮ ਜਪਤ ਗੋਬਿੰਦ ਨਹਿ ਅਲਸਾਈਐ, ਭੇਟਤ ਸਾਧੂ ਸੰਗ ਜੰਪੁਰ ਨਹਿ ਜਾਈਐ। ਗੋਬਿੰਦ ਪਰਮੇਸ਼ਰ ਦੇ ਨਾਮ ਜਪਣ ਵਿੱਚ ਕਦੇ ਆਲਸ ਨਾ ਕਰਿਆ ਕਰੋ। ਸੰਤਾਂ ਦੇ ਸੰਗ ਮਿਲਣ ਕਰਕੇ ਜੰਮਪੁਰੀ ਚ ਨਹੀਂ ਜਾਈਦਾ, ਪਾਵਰ ਬਹੁਤ ਜ਼ਿਆਦਾ ਹੁੰਦੀ, ਦੇਖਣ ਨੂੰ ਬੰਦਾ ਜਿਹਾ ਲੱਗਦਾ ਹੁੰਦਾ, ਮਹਾਤਮਾ ਚ ਤਾਕਤ ਬਹੁਤ ਹੁੰਦੀ ਹੈ। ਠੀਕ ਹੈ, ਨਕਲੀ ਵੀ ਨੇ ਅਸਲੀ ਵੀ ਨੇ, ਪਛਾਣ ਲੈਣਾ ਚਾਹੀਦਾ। ਕਈ ਵਾਰ ਨਕਲੀਆਂ ਦੀ ਬੇਅਦਬੀ ਕਰਦੇ ਕਰਦੇ ਅਸਲੀਆਂ ਦੀ ਆਪਾਂ ਕਰ ਬਹਿੰਦੇ ਹਾਂ, ਅਸਲੀ ਫਿਰ ਗੇੜੇ ਖਵਾ ਦਿਓ, ਇਕੱਲੇ ਹੀ ਬਹੁਤ ਹੁੰਦਾ ਬ੍ਰਹਿਮੰਡ ਨੂੰ ਸਾਰੇ ਨੂੰ ਉਡਾਉਣ ਵਾਸਤੇ। ਇਹ ਧਿਆਨ ਦੇ ਨਾਲ ਕਰਨਾ, ਕਈ ਹੁਲਿਆ ਹੁਲਿਆ ਕਰਕੇ ਆ ਮਹਾਂਪੁਰਖਾਂ ਦੀ ਸਾਰਿਆਂ ਦੀ ਬੇਅਦਬੀ ਕਰੀ ਜਾਂਦੇ ਨੇ, ਇੱਥੇ ਵੀ, ਉੱਥੇ ਵੀ, ਕੈਨੇਡਾ ਚ ਵੀ, ਇੰਗਲੈਂਡ ਚ ਵੀ, ਉਹ ਕਈ ਵਾਰੀ ਅਸਲੀ ਦੀ ਵੀ ਹੋ ਜਾਂਦੀ। ਉਹ ਖਿਆਲ ਰੱਖਿਓ, ਫਿਰ ਗੇੜਾ ਜਾ ਖਵਾਤਾ, ਫਿਰ ਆਪਾਂ ਝਾਕਣ ਵਾਲਾ ਦਾਲਾ। ਇਹ ਗੱਲਾਂ ਦਾ ਹਮੇਸ਼ਾ ਧਿਆਨ ਰੱਖਿਆ ਕਰੋ। ਚਲੋ, ਜਿਹੜਾ ਗਲਤੀ ਕਰਦਾ ਉੱਪਰੋਂ ਹੀ ਫੜ ਲਿਆ ਵੀ ਇਹ ਮਾੜਾ ਬੰਦਾ, ਉਹ ਤਾਂ ਠੀਕ ਹੈ, ਪਰ ਜਿਹੜਾ ਮਹਾਂਪੁਰਖ ਹੁੰਦਾ ਕਹੇ ਕਹਾਏ ਸਾਰੇ ਜਾਣੇ ਜੀ ਕਮੇਟੀਆਂ ਜੇ ਬਣਾ ਕੇ ਉਹਨਾਂ ਦੇ ਮਗਰ ਪਏ ਹੋਏ ਨੇ, ਇਹਨਾਂ ਗੱਲਾਂ ਦਾ ਖਿਆਲ ਰੱਖਿਓ। ਕਿਸੇ ਪੂਰਨ ਪੁਰਖ ਦਾ ਨਾ ਕਦੇ ਬੇਅਦਬੀ ਕਰ ਦਿਓ, ਇਹਨਾਂ ਗੱਲਾਂ ਦਾ ਬਹੁਤ ਧਿਆਨ ਰੱਖਣਾ। ਨਾਲੇ ਮਹਾਰਾਜ ਨੇ ਇੱਕ ਗੱਲ, ਫਿਰ ਅਸੀਂ ਬਚੀਏ ਕਿਵੇਂ ਮਹਾਰਾਜ ਜੀ? ਕਹਿੰਦੇ ਨਿੰਦਾ ਭਲੀ ਕਿਸੇ ਕੀ, ਨਾ ਹੀ ਮਨਮੁਖ ਮੁਗਧ ਕਰਨ। ਮਹਾਰਾਜ ਜੀ ਕਹਿੰਦੇ ਜੋ ਕਰਨਗੇ ਸੋ ਭਰਨਗੇ, ਤੂੰ ਉਹਨੇ ਮਗਰ ਪਿਆ। ਕਬੀਰ ਜੀ ਦਾ ਇੱਕ ਬਾਹਰਲਾ ਸਲੋਕ ਹੈ, ਕਬੀਰ ਜੀ ਕਹਿੰਦੇ ਕਬੀਰ ਤੇ ਕਬੀਰਾ ਤੇਰੀ ਝੋਂਪੜੀ ਗੱਲ ਕੱਟੀਆਂ ਨੇ ਕਿ ਪਾ, ਜੋ ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਓ ਦਾਸ। ਵੀ ਤੂੰ ਠੇਕਾ ਲਿਆ, ਤੂੰ ਕਿਤੇ ਰੱਬ ਆ, ਆਪਾਂ ਕਿਤੇ ਰੱਬ ਆ, ਜਿਹੜਾ ਕਰਦਾ ਗਲਤੀ ਆਪੇ ਰੱਬ ਹਿਸਾਬ ਲਊਗਾ ਉਹਦੇ ਤੋਂ। ਇਸ ਕਰਕੇ ਆਪਾਂ ਆਪਣਾ ਸੰਭਾਲ। ਬੁੱਲੇ ਜੀ ਸ਼ਾਹ ਜੀ ਕਹਿੰਦੇ ਨੇ ਤੂੰ ਗੰਢੜੀ ਸੰਭਾਲ, ਤੈਨੂੰ ਚੋਰ ਨਾਲ ਕੀ। ਇਸ ਕਰਕੇ ਕਹਿੰਦੇ ਨੇ ਤੂੰ ਆਪਣੀ ਸੰਭਾਲ, ਤੈਨੂੰ ਹੋਰ ਨਾਲ ਕੀ। ਬੁੱਲਿਆ ਤੂੰ ਜਿਉਂਦਾ ਹੀ ਮਰ ਜਾ, ਤੈਨੂੰ ਗੋਰ ਨਾਲ ਕੀ। ਆਪਾਂ ਆਪਣੀ ਨਿਬੇੜੋ, ਨਾ ਤੂੰ ਆਪਣੀ ਨਿਬੇੜ, ਤੈਨੂੰ ਹੋਰ ਨਾਲ ਕੀ। ਹੋਰ ਤਾਂ ਜਿਹੜੇ ਗਲਤੀ ਕਰਨਗੇ, ਕੀ ਰੱਬ ਨੀ ਬੈਠਾ, ਕੀ ਗੁਰੂ ਗ੍ਰੰਥ ਸਾਹਿਬ ਨੀ ਬੈਠੇ, ਕੀ ਉਹ ਹਿਸਾਬ ਨੀ ਲੈਣਗੇ ਉਹਦੇ ਤੋਂ? ਬਹੁਤ ਕਟਾਪਾ ਚੜਨਾ ਇਹਨਾਂ ਨੂੰ, ਦੇਖੀ ਚੱਲੋ। ਇਹ ਨਕਲੀ ਜਿਹੜੇ ਫਿਰਦੇ ਆ ਦੁਨੀਆਂ ਨੂੰ ਖਰਾਬ ਕਰਦੇ, ਇਹਨਾਂ ਨੂੰ ਨਰਕਾਂ ਚੋਂ ਨਹੀਂ ਕੱਢਣਾ ਮਹਾਰਾਜ ਨੇ। ਪਰ ਆਪਾਂ ਕਈ ਵਾਰ ਇਹੀ ਜੀ ਜਾਣ ਬੁੱਝ ਕੇ ਆਪਣੇ ਹੱਥ ਚ ਕਾਨੂੰਨ ਨੂੰ ਲੈ ਕੇ, ਅਕਾਲ ਦੇ ਕਾਨੂੰਨ ਨੂੰ ਹੱਥ ਚ ਨਹੀਂ ਲੈਣਾ, ਫਿਰ ਆਪਾਂ ਕਿਤੇ ਇਹ ਨਾ ਹੋਵੇ ਕਿਤੇ ਕਈ ਮਾਰਦੇ ਮਾਰਦੇ ਫਿਰ ਵਿੱਚ ਅਸਲੀ ਮਹਾਤਮਾ ਵੀ ਆ ਜਾਵੇ, ਜਿਵੇਂ ਸੱਜਣ ਠੱਗ ਹਰੇਕ ਨੂੰ ਮਾਰ ਦਿੰਦਾ ਸੀ। ਜਦੋਂ ਫਿਰ ਗੁਰੂ ਨਾਨਕ ਦੇਵ ਜੀ ਪਹੁੰਚੇ, ਫਿਰ ਉਸ ਵਕਤ ਮਹਾਰਾਜ ਨੇ ਕਿਹਾ ਸੀ, ਕਹਿੰਦੇ ਸੱਜਣਾ ਮੱਛੀਆਂ ਫੜਦਿਆਂ ਫੜਦਿਆਂ ਜਾਲ ਚ ਕਦੇ ਕਦੇ ਮਗਰਮੱਛ ਵੀ ਆ ਜਾਂਦਾ ਹੁੰਦਾ, ਤੇ ਮਗਰਮੱਛ ਜਾਲ ਸਣਾ ਹੀ ਖਿੱਚ ਲੈਂਦਾ। ਫਿਰ ਸਮਝਾ ਤਾਂ ਦਿੱਤਾ, ਫਿਰ ਤਾਰਿਆ ਸੀ ਮਹਾਰਾਜ ਨੇ। ਇਉਂ ਹਮੇਸ਼ਾ ਧਿਆਨ ਰੱਖਣਾ। ਵਾਹਿਗੁਰੂ ਕਿਰਪਾ ਕਰੇ, ਸਾਹਮਣੇ ਦੇਖ ਕੇ ਵੀ ਕਹਿੰਦੇ ਜਿਨ੍ਹਾਂ ਨੇ ਦੇਖ ਕੇ ਅੰਡਿਟ ਕੀਤਾ ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਾਂ ਬੋਲੋ ਜੀ ਵਾਹਿਗੁਰੂ। ਕਿਉਂ? ਗੁਰਸਿੱਖ ਦੀ ਰੀਤੀ ਹੈ ਦੇਖ ਕੇ ਵੀ ਚੁੱਪ ਕਰ ਜਾਣਾ, ਅੰਡਿਟ ਕਰ ਦੇਣਾ। ਅੱਛਾ ਬਈ, ਵਾਹਿਗੁਰੂ ਫੈਸਲਾ ਕਰੇਗਾ ਆਪਾਂ ਨੇ। ਵਾਹਿਗੁਰੂ ਕਿਰਪਾ ਕਰੇ ਸਾਡੇ ਤੋਂ ਨਿੰਦਿਆ ਨਾ ਹੋ ਜਾਵੇ। ਇਹ ਹਮੇਸ਼ਾ ਮਹਾਰਾਜ ਕਹਿੰਦੇ ਧਿਆਨ ਰੱਖਣਾ। ਸੰਤਾਂ ਦੇ ਸੰਗ ਮਿਲਣ ਕਰਕੇ ਜੰਮਪੁਰੀ ਚ ਨਹੀਂ ਜਾਈਦਾ ਹੈ। ਦੁੱਖ ਦਰਦ ਨਾ ਭਉ ਵਿਆਪੈ, ਨਾਮ ਸਿਮਰਤ ਸਦ ਸੁਖੀ, ਸਾਸ ਸਾਸ ਅਰਾਧ ਹਰ ਹਰ ਧਿਆਏ, ਸੋ ਪ੍ਰਭ ਮਾਨੇ ਮੁਖੀ। ਕਹਿੰਦੇ ਨੇ ਦੁੱਖ ਮਨ ਦਾ ਤੇ ਦਰਦ ਸਰੀਰ ਦਾ ਤੇ ਡਰ ਕੋਈ ਵੀ ਨਹੀਂ ਵਿਆਪੈ ਲੱਗਦਾ, ਨਾਮ ਦੇ ਸਿਮਰਨ ਕਰਕੇ ਸਦਾ ਆਤਮਕ ਸੁੱਖ ਵਿੱਚ ਸੁਖੀ ਰਹਿੰਦਾ। ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਨੂੰ ਆਰਾਧਨਾ ਕਰ ਭਾਈ, ਉਸ ਮੁਖੀ ਪ੍ਰਭੂ ਨੂੰ ਮਨ ਵਿੱਚ ਧਿਆਉਣਾ ਕਰ। ਮਾਂ ਨੇ ਇਹ ਅਲੱਗ ਅਲੱਗ ਪਾਠ ਹੈ, ਮਨ ਹੈ ਮੁਖੀ, ਮਨ ਕਰਕੇ ਧਿਆਉਣਾ ਕਰ, ਮੁਖ ਕਰਕੇ ਜਪਣਾ ਕਰ। ਕਿਰਪਾਲ ਦਿਆਲ ਰਸਾਲ ਗੁਣ ਨਿਧ ਕਰ, ਦਇਆ ਸੇਵਾ ਲਾਈ ਹੈ। ਕਿਰਪਾਲੂ ਤੇ ਦਿਆਲੂ, ਰਸਾਲ ਹੁੰਦਾ ਰਸਾਂ ਦਾ ਘਰ, ਰਸਾਲ ਹੁੰਦਾ ਸੁੰਦਰ, ਗੁਣਾਂ ਦੀ ਨਿਧੀ ਜੋ ਪਰਮਾਤਮਾ ਹੈ, ਦਇਆ ਦੇ ਕਰਨੇ ਵਾਲਾ, ਉਹਦੀ ਸੇਵਾ ਵਿੱਚ ਆਪਣੇ ਮਨ ਨੂੰ ਲਾਓ। ਉਹ ਵਾਹਿਗੁਰੂ ਦਇਆ ਕਰਕੇ ਫਿਰ ਕੀ ਕਰਦੇ ਨੇ, ਜਦੋਂ ਆਪਣੀ ਸੇਵਾ ਤੁਹਾਡੀ ਸੇਵਾ ਕਿਵੇਂ ਕਰੀਏ, ਤੁਹਾਡੇ ਤਾਂ ਚੱਕਰ ਚ ਇਹ ਨਹੀਂ ਕੋਈ ਹੈ ਨਹੀਂ। ਕਹਿੰਦੇ ਸਤਿਗੁਰੂ ਰੂਪ ਹੋ ਕੇ ਮੈਂ ਬੈਠਾ, ਸਤਿਗੁਰੂ ਦੀ ਸੇਵਾ ਕਰਨੀ ਅਕਾਲ ਪੁਰਖ ਦੀ ਸੇਵਾ ਹੀ, ਮਹਾਤਮਾ ਦੀ ਸੇਵਾ ਕਰਨੀ ਵੀ ਉਹਦੀ ਸੇਵਾ, ਸੰਗਤ ਦੀ ਸੇਵਾ ਕਰਨੀ ਵੀ ਉਹਦੀ ਸੇਵਾ। ਰਹਿਤ ਸਹਿਜ ਪੰਚੋਂ ਮਿਲੇ ਮਮ ਸਰੂਪ ਤੇ ਜਾਨੋ ਭਲੇ, ਪੰਜ ਸਿੰਘਾਂ ਦੀ ਸੇਵਾ ਵੀ ਉਹਦੀ ਸੇਵਾ। ਨਾਨਕ ਪਯੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹਿ ਅਲਸਾਈ ਹੈ। ਗੁਰੂ ਸਾਹਿਬ ਪਯੰਪੈ ਦਾ ਭਾਵ ਹੁੰਦਾ ਉਚਾਰਦੇ ਆ ਕਿ ਵੇਦਾਂ ਕਰਕੇ ਪ੍ਰਤਪਾਦਿਆ ਜੋ ਪਰਮੇਸ਼ਰ ਹਨ ਉਹਨੂੰ ਜਪਣਾ ਕਰ। ਚਰਨ ਤੋਂ ਭਾਵ ਪੂਜਨੀਕ, ਪਯੰਪੈ ਆਪਣੇ ਪੀਆ ਪਰਮਾਤਮਾ ਨੂੰ ਜਪਣਾ ਕਰ। ਇਹ ਭਾਈ ਗੋਬਿੰਦ ਦੇ ਨਾਮ ਜਪਣ ਵਿੱਚ ਆਲਸ ਨਾ ਕਰ। ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ, ਭਰਮ ਅੰਧੇਰ ਵਿਨਾਸ਼, ਗਿਆਨ ਗੁਰ ਅੰਜਨਾ। ਨਿਰੰਜਨ ਦਾ ਨਾਮ ਕੈਸਾ? ਕਹਿੰਦੇ ਉਹ ਆਪ ਪਾਵਨ ਪਵਿੱਤਰ ਹੈ ਤੇ ਪਤਿਤ ਜਿਹੜੇ ਹੋਏ ਹੋਏ ਨੇ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪਤਿਤ ਹੁੰਦਾ ਜਿਵੇਂ ਪੱਤਾ ਟੁੱਟ ਕੇ ਡਿੱਗ ਪੈਂਦਾ ਦਰਖਤ ਨਾਲ, ਉਹ ਪਤਿਤ ਹੋ ਜਾਂਦਾ। ਜਿਹੜਾ ਗੁਰੂ ਨਾਲ ਟੁੱਟ ਜੇ ਉਹ ਵੀ ਪਤਿਤ ਹੋ ਜਾਂਦਾ ਹੈ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਆਪਾਂ ਨੂੰ ਕਿ ਧੰਨ ਗੁਰੂ ਹਨ ਜੋ ਬੁੱਧੀ ਰੂਪ ਨੇਤਰਾਂ ਵਿੱਚ ਗਿਆਨ ਰੂਪੀ ਸੁਰਮਾ ਪਾ ਕੇ ਭਰਮ ਅਤੇ ਅਗਿਆਨ ਰੂਪ ਹਨੇਰੇ ਨੂੰ ਨਾਸ਼ ਕਰ ਦਿੰਦੇ ਨੇ। ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀਅਲ ਪੂਰਿਆ, ਇੱਕ ਨਿਮਖ ਜਾ ਕੇ ਹਿਰਦੈ ਵਸਿਆ, ਮਿਟੇ ਤਿਸੈ ਵਿਸੂਰਿਆ। ਜਿਸ ਵੇਲੇ ਗੁਰੂ ਸਾਹਿਬਾਂ ਨੇ ਬੁੱਧੀ ਰੂਪ ਅੱਖਾਂ ਵਿੱਚ ਵਾਹਿਗੁਰੂ ਨਿਰੰਜਨ ਦੇ ਗਿਆਨ ਰੂਪ ਸੁਰਮੇ ਨੂੰ ਪਾਇਆ ਤਾਂ ਜਲਾਂ ਥਲਾਂ ਪ੍ਰਿਥਵੀ ਆਕਾਸ਼ ਵਿੱਚ ਪਰਮਾਤਮਾ ਨੂੰ ਪਰਿਪੂਰ ਜਾਣ ਲਿਆ। ਜਿਹਦੇ ਹਿਰਦੇ ਚ ਇੱਕ ਨਿਮਖ ਮਾਤਰ ਵਾਹਿਗੁਰੂ ਸਾਖਿਆਤਕਾਰ ਹੋਇਆ ਉਹਦੇ ਸਾਰੇ ਝੋਰੇ ਮਿਟ ਗਏ ਨੇ। ਅਗਾਧ ਬੋਧ ਸਮਰੱਥ ਸੁਆਮੀ, ਸਰਬ ਕਾ ਭਉ ਭੰਜਨਾ, ਨਾਨਕ ਪਯੰਪੈ ਚਰਨ ਜੰਪੈ, ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਸਾਰਿਆਂ ਦਾ ਡਰ ਨਾਸ਼ ਕਰਨ ਵਾਲਾ ਜੋ ਸਮਰੱਥ ਸੁਆਮੀ ਹੈ ਉਹਦਾ ਬੋਧ ਹੋਣਾ ਚਾਹੀਦਾ, ਜਾਣਨਾ ਬਹੁਤ ਅਗਾਧ ਬੇਅੰਤ ਹੈ ਉਹ। ਸੋ ਇਹ ਪਿੱਛੋਂ ਅਰਥ ਲੈਣਾ ਪਹਿਲਾਂ, ਇਹ ਪੋਥੀਆਂ ਪ੍ਰਕਾਸ਼ ਕੀਤੀਆਂ ਉਹਨਾਂ ਨੂੰ ਪਤਾ ਕਿ ਦੇਖੋ ਧਿਆਨ ਨਾਲ, ਅਗਾਧ ਬੋਧ ਸਮਰੱਥ ਸੁਆਮੀ ਬਾਅਦ ਵਿੱਚ ਅਰਥ ਹੋਣਾ, ਸਰਬ ਕਾ ਭਉ ਭੰਜਨਾ ਪਹਿਲਾਂ ਲਾਉਣਾ। ਤੋ ਮਹਾਰਾਜ ਕਹਿੰਦੇ ਨੇ ਗੁਰੂ ਜੀ ਮਹਾਰਾਜ ਸੱਚੇ ਪਾਤਸ਼ਾਹ ਪਯੰਪੈ ਉਚਾਰਦੇ ਨੇ ਕਿ ਚਰਨ ਹੁੰਦਾ ਪੂਜਨੀਕ, ਜੋ ਪਰਮੇਸ਼ਰ ਆ ਉਹਨੂੰ ਜਪਣਾ ਕਰ। ਇਸ ਕਰਕੇ ਸਤਿਗੁਰੂ ਫਰਮਾਉਂਦੇ ਨੇ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ, ਮੋਹਿ ਆਸਰਤ ਤੋ ਚਰਨ ਤੁਮਾਰੀ ਸਰਨ ਸਿੱਧੇ। ਹੇ ਗੋਪਾਲ ਦਿਆਲੂ ਸਰੂਪ, ਕਿਰਪਾ ਦੀ ਨਿਧੀ ਅਸੀਂ ਆਪ ਜੀ ਦੀ ਓਟ ਲਈ ਹੈ। ਮੈਨੂੰ ਹੁੰਦਾ ਤੱਤੇ ਨੂੰ ਔਂਕੜ ਤੇ ਐੜਾ। ਇਹ ਜਦੋਂ ਆਪਾਂ ਜਾਪ ਸਾਹਿਬ ਦੇ ਵਿੱਚ ਪਾਠ ਕਰਦੇ ਹਾਂ ਤੱਤਾ ਤੇ ਅੱਧਾ ਵਾਹਵਾ ਆਉਂਦਾ ਜਿੱਥੇ, ਉੱਥੇ ਵੀ ਇਹੀ ਹੁੰਦਾ ਪਾਠ ਤੋ, ਜਾਂ ਇਹਨੂੰ ਐਂ ਲਿਖ ਦੇਈਦਾ ਜਾਂ ਤੱਤੇ ਦੇ ਥੱਲੇ ਅੱਧਾ ਵਾਹਵਾ ਲਾਈਦਾ ਜਾਂ ਤੱਤੇ ਨੂੰ ਔਂਕੜ ਐੜਾ ਲਾਈਦਾ। ਮੈਨੂੰ ਤੋਆ ਹੁੰਦਾ ਆਪ ਜੀ ਦੇ ਚਰਨਾਂ ਦਾ ਆਸਰਾ ਹੈ, ਤੁਹਾਡੀ ਸ਼ਰਨ ਲੈਣ ਨਾਲ ਰਿੱਧੀਆਂ ਸਿੱਧੀਆਂ ਸਿੱਧੇ ਹੁੰਦਾ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਹਰ ਚਰਨ ਕਾਰਨ ਕਰਨ ਸੁਆਮੀ, ਪਤਿਤ ਉਧਰਨ ਹਰ ਹਰੇ। ਇਹ ਉਧਾਰਨ ਪਾਠ ਨਹੀਂ ਕਰਨਾ, ਉਧਰਨ ਕਰਨਾ ਹੈ। ਸੋ ਚਰਨ ਹੁੰਦਾ ਪੂਜਿਆ, ਸੋ ਇਸੇ ਪ੍ਰਕਾਰ ਪੂਜਨੀਕ ਜੋ ਸਾਰਿਆਂ ਕਾਰਨਾਂ ਦੇ ਕਰਨ ਵਾਲਾ, ਹਰ ਹਰ ਦਾ ਨਾਮ ਪਾਪੀਆਂ ਦੇ ਤਾਰਨ ਵਾਲਾ। ਸਾਗਰ ਸੰਸਾਰ ਭਵ ਉਤਾਰ, ਨਾਮ ਸਿਮਰਤ ਬਹੁ ਤਰੇ। ਮਹਾਰਾਜ ਕਹਿੰਦੇ ਹੇ ਕਲਿਆਣ ਸਮੂਹ ਪ੍ਰਮਾਤਮਾ, ਇਸ ਸੰਸਾਰ ਸਮੁੰਦਰ ਤੋਂ ਸਾਨੂੰ ਪਾਰ ਉਤਾਰਨਾ ਕਰ। ਵਾਹਿਗੁਰੂ ਇਹ ਜੋ ਸੰਸਾਰ ਸਮੁੰਦਰ ਉਤਪਤ ਹੋ ਰਿਹਾ ਇਸ ਤੋਂ ਉਤਾਰ ਸਾਨੂੰ। ਨਾਮ ਨੂੰ ਸਿਮਰ ਕੇ ਬਹੁਤ ਪੁਰਸ਼ ਤਰ ਗਏ ਹਨ। ਆਦਿ ਅੰਤ ਬੇਅੰਤ ਖੋਜ ਹੈ ਸੁਨੀ ਉਧਰਨ, ਸੰਤ ਸੰਗ ਵਿਧੇ। ਸੋ ਇੱਥੇ ਵੀ ਪਾਠ ਧਿਆਨ ਦੇਣਾ ਉਧਰਨ, ਸੋ ਵਿਧੇ ਨਹੀਂ ਕਰਨਾ, ਵਿਧੇ ਹੁੰਦਾ ਸੋ ਚਰਨ ਕਮਲਾਂ ਦੇ ਵਿੱਚ ਮਨ ਦਾ ਬਿੰਨਿਆ ਜਾਣਾ, ਉਹ ਅਲੱਗ ਪਾਠ ਹੈ। ਇੱਥੇ ਹੈਗਾ ਵਿਧੇ ਤੇ ਉਧਰਨ ਨਹੀਂ ਕਰਨਾ, ਉਧਰਨ ਇਸ ਕਰਕੇ ਉਧਾਰਨ ਨਹੀਂ ਕਰਨਾ, ਇਹਨੂੰ ਤਾਂ ਅਧਿਕ ਲਾ ਕੇ ਨਹੀਂ ਕਰਨਾ ਉਧਰਨ। ਆਦਿ ਅੰਤ ਬੇਅੰਤ ਖੋਜੈ ਸੁਣੀ ਉਧਰਨ, ਸੰਤ ਸੰਗ ਵਿਧੇ। ਬੇਅੰਤੀ ਪੁਰਸ਼ ਆਦਿ ਅੰਤ ਸਦਾ ਸਦਾ ਹੀ ਖੋਜਦੇ ਨੇ। ਅਸੀਂ ਇਸ ਸੰਸਾਰ ਤੋਂ ਉਧਰਨ ਦੀ ਵਿਧੀ ਸੁਣੀ ਹੈ ਕਿ ਸੰਤਾਂ ਦਾ ਸੰਗ ਜਿਹੜਾ ਹੈ ਨਾ, ਇਹੀ ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੁੰਦਾ। ਨਾਨਕ ਪਯੰਪੈ ਚਰਨ ਜੰਪੈ, ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ। ਮਹਾਰਾਜ ਪਯੰਪੈ ਤੋਂ ਭਾਵ ਉਚਾਰਦੇ ਨੇ ਕਿ ਜੋ ਪੂਜਨੀਕ ਪਰਮੇਸ਼ਰ ਹੈ ਨਾ ਉਹਨੂੰ ਜਪਣਾ ਕਰ। ਕਹਿੰਦੇ ਅਸੀਂ ਕਿਰਪਾ ਨਿਧੀ ਦਿਆਲੂ ਗੋਪਾਲ ਦੀ ਓਟ ਲੈ ਲਈ। ਭਾਈ ਭਗਤ ਵਛਲ ਹਰ ਬਿਰਧ ਆਪ ਬਨਾਇਆ, ਜਹ ਜਹ ਸੰਤ ਅਰਧ ਹੈ ਤਹ ਤਹ ਪ੍ਰਗਟਾਇਆ। ਹਰੀ ਵਾਹਿਗੁਰੂ ਨੇ ਆਪਣਾ ਬਿਰਧਨ ਦਾ ਧਰਮ ਭਗਤਾਂ ਦਾ ਪਿਆਰਾ ਬਣਾਇਆ। ਭਗਤਾਂ ਨੂੰ ਪਿਆਰ ਕਰਨਾ ਹੀ ਉਹਦਾ ਧਰਮ ਹੈ। ਜਿੱਥੇ ਜਿੱਥੇ ਵੀ ਸੰਤ ਭਗਤ ਉਹਨੂੰ ਅਰਾਧਦੇ ਨੇ ਉੱਥੇ ਉੱਥੇ ਹੀ ਉਹ ਸਰਗਣ ਰੂਪ ਧਾਰ ਕੇ ਪ੍ਰਗਟ ਹੋ ਜਾਂਦਾ। ਉੱਦਾਂ ਉਹ ਪ੍ਰਕਾਸ਼ ਰੂਪ ਵਿੱਚ ਆਪਣੇ ਕੋਲ ਹੁਣ ਵੀ ਹੈਗਾ, ਪ੍ਰਕਾਸ਼ ਰੂਪ ਵਿੱਚ ਵੀ ਕੰਮ ਕਰ ਦਿੰਦਾ। ਉਹ ਨਿਰਗੁਣ ਹੀ ਆ, ਉਹ ਨਿਰਗੁਣ ਨੇ ਵੀ ਕੰਮ ਕਰ ਦੇਣਾ ਹੁੰਦਾ, ਪਰ ਯਕੀਨ ਜਿਹਾ ਨਹੀਂ ਆਉਂਦਾ ਜਦ ਤੱਕ ਸਾਹਮਣੇ ਨਾ ਖੜੇ। ਸਾਹਮਣੇ ਆ ਜਾਵੇ ਤਾਂ ਫਿਰ ਯਕੀਨ ਆ ਜਾਂਦਾ ਵੀ ਆਹ ਖੜ ਗਏ ਆ ਕੇ ਮੇਰੇ ਕੋਲ, ਹੁਣ ਮੇਰਾ ਕੰਮ ਕਰਨਗੇ। ਤੇ ਊ ਵੀ ਕੰਮ ਕਰ ਦਿੰਦੇ ਆ, ਨਿਰਗੁਣ ਵਿੱਚ ਹੀ ਕਰ ਦਿੰਦੇ ਆ ਸਰਗੁਣ। ਪਰ ਸੰਸਾਰ ਦੇ ਜੀਵਾਂ ਨੂੰ ਜਾਂ ਸਰਗੁਣ ਦੀਂਦੇ ਤਾਂ ਖੁਸ਼ ਹੋ ਜਾਂਦੇ ਆ, ਪਰ ਹੁੰਦਾ ਪ੍ਰਕਾਸ਼ ਰੂਪ ਜਾਂ ਵਾਹਿਗੁਰੂ, ਉੱਥੇ ਤੱਕ ਅਵਸਥਾ ਬਾਅਦ ਚ ਚਲੀ ਜਾਂਦੀ ਹੈ ਕਿ ਸਿਰਫ ਪ੍ਰਕਾਸ਼ ਤੇ ਹੀ ਯਕੀਨ ਕਰਨਾ। ਪ੍ਰਭ ਆਪ ਲੀਏ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰਿਆ, ਵਾਹਿਗੁਰੂ ਨੇ ਆਪਣੇ ਨਾਲ ਮੇਲ ਲਿਆ ਅਤੇ ਸੁਤੇ ਸਿੱਧ ਭਗਤਾਂ ਨੇ ਕਾਰਜ ਨੂੰ ਸਵਾਰ ਦਿੱਤਾ, ਪੂਰਾ ਕਰ ਦਿੱਤਾ। ਉਹਨੂੰ ਕੀ ਔਖਾ, ਇੰਨੀ ਦੁਨੀਆ ਬਣਾ ਤੀ, ਇੰਨੀ ਨਾਸ ਵੀ ਕਰ ਦਿੰਦਾ, ਪਾਲਦਾ ਵੀ ਹੈ, ਇੱਕ ਜਾਣੇ ਦਾ ਕੰਮ ਕਿਹੜਾ ਔਖਾ ਉਹਨਾਂ ਲਈ। ਆਨੰਦ ਹਰ ਜਸ ਮਹਾਂ ਮੰਗਲ ਸਰਬ ਦੁੱਖ ਵਿਸਾਰਿਆ, ਆਨੰਦਦਾਇਕ ਹਰੀ ਦੇ ਮਹਾਂਮੰਗਲ ਰੂਪ ਜਸ ਨੂੰ ਕਰਕੇ ਭਗਤਾਂ ਨੇ ਸਾਰੇ ਦੁੱਖਾਂ ਨੂੰ ਵਿਸਾਰਿਆ, ਉਹਨਾਂ ਦਾ ਭੁਲਾ ਦਿੱਤਾ। ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦਿਸ਼ਟਾਇਆ, 457 ਅੰਗ ਤੇ ਫਰਮਾਉਂਦੇ ਜਿਸ ਪਰਮਾਤਮਾ ਦਾ ਦਸੋ ਦਿਸ਼ਾ ਚ ਚਮਕਾਰਾ ਹੋ ਰਿਹਾ ਪਰ ਦਿਖਦਾ ਨਹੀਂ। ਜਦ ਉਹਦਾ ਦਿਲ ਵਿੱਚ ਇਸ ਪ੍ਰਕਾਰ ਪ੍ਰਕਾਸ਼ ਹੋਇਆ ਤਾਂ ਹਰੇਕ ਥਾਂ ਹੀ ਵੇਖਣੇ ਚ ਆ ਗਿਆ। ਉਹ ਇਹ ਇੱਕ ਡੂੰਘੀ ਚੀਜ਼ ਹੈ, ਜਦ ਉਹਦਾ ਦਿਲ ਵਿੱਚ ਪ੍ਰਕਾਸ਼ ਹੋਇਆ ਤਾਂ ਹਰੇਕ ਥਾਂ ਇੱਕ ਹੀ ਵੇਖਣੇ ਚ ਆਇਆ। ਇਹ ਬਚਨ ਬਾਬਾ ਹਰਨਾਮ ਸਿੰਘ ਜੀ ਨੇ ਕੀਤਾ ਸੀ, ਕਹਿੰਦੇ ਜਦੋਂ ਮੈਨੂੰ ਅੰਦਰ ਜੋਤ ਦਿਖੀ ਤਾਂ ਹੌਲੀ ਹੌਲੀ ਸਰੀਰ ਚ ਦਿਖੀ, ਫਿਰ ਉਹ ਕਮਰੇ ਚ ਦਿਖੀ, ਫਿਰ ਬ੍ਰਹਿਮੰਡਾਂ ਚ ਦਿਖੀ। ਜਦ ਪਹਿਲਾਂ ਜੋਤ ਅੰਦਰ ਦੀਂਦੀ ਤਾਂ ਬਾਹਰ ਦੀਂਦੀ ਹੈ, ਇਸ ਕਰਕੇ ਪਹਿਲਾਂ ਉਹ ਮਹਾਰਾਜ ਕਹਿੰਦੇ ਅੰਦਰ ਦੇਖੋ ਫਿਰ ਬਾਹਰ ਦੇਖੋ। ਚਮਤਕਾਰ ਪ੍ਰਗਾਸ ਦਹਿ ਦਿਸ, ਨਾਨਕ ਪਯੰਪੈ ਚਰਨ ਜੰਪੈ ਭਗਤ ਵਛਲ ਹਰ ਬਿਰਦ ਆਪ ਬਨਾਇਆ। ਮਹਾਰਾਜ ਜੀ ਉਚਾਰਦੇ ਨੇ ਕਿ ਜੋ ਪਰਮਾਤਮਾ ਪੂਜਨੀਕ ਹੈ, ਜੋ ਪਰਮੇਸ਼ਰ, ਉਹਨੂੰ ਜਪਣਾ ਕਰ। ਵਾਹਿਗੁਰੂ ਨੇ ਆਪਣਾ ਧਰਮ ਭਗਤਾਂ ਦਾ ਪਿਆਰਾ ਬਣਾਇਆ, ਉਹ ਭਗਤਾਂ ਨੂੰ ਪਿਆਰ ਕਰਦਾ, ਜਿਹੜਾ ਭਗਤੀ ਕਰਦਾ ਉਹਨੂੰ ਉਹ ਪਿਆਰ ਕਰਦਾ।